ਵਾਰ ਚੌਥੀ ਦੀ ਨੌਵੀਂ ਪੌੜੀ ਵਿੱਚ ਤਿਲਾਂ ਦਾ ਦ੍ਰਿਸ਼ਟਾਂਤ ਦੇ ਰਹੇ ਹਨ ਭਾਈ ਗੁਰਦਾਸ ਜੀ ਤੇ ਹੋਰ ਪ੍ਰਮਾਣ ਦੇ ਕੇ ਕੀ ਪ੍ਰਮਾਣ ਕਰਦੇ ਹਨ। ਲਾਹੌੜਾ ਤਿਲ ਹੋਏ ਜੰਮਿਆ, ਨੀਚੋਂ ਨੀਚ ਨ ਆਪ ਗਣਾਇਆ, ਫੁੱਲਾਂ ਸੰਗਤ ਵਸਿਆ, ਹੋਏ ਨਿਰਗੰਧ ਸੁਗੰਧ ਸੁਹਾਇਆ, ਕੋਲੂ ਪਾਏ ਪੀੜਾਇਆ, ਹੋਏ ਫੁਲੇਲ ਖੇਲ ਵਰਤਾਇਆ, ਪਤਤ ਪਵਿੱਤਰ ਚਲਿੱਤਰ ਕਰ, ਪਾਤਸ਼ਾਹ ਸਿਰ ਧਰ ਸੁਖ ਪਾਇਆ, ਦੀਵੇ ਪਾਏ ਜਲਾਇਆ, ਕੁਲ ਦੀਪਕ ਜਗ ਬਿਰਧ ਸਦਾਇਆ, ਕੱਜਲ ਹੋਆ ਦੀਵਿਓ ਅੱਖੀ ਅੰਦਰ ਜਾਏ ਸਮਾਇਆ, ਬਾਲਾ ਹੋਏ ਨਾ ਵੱਡਾ ਕਹਾਇਆ, ਬਾਲਾ ਹੋਏ ਨਾ ਵੱਡਾ ਕਹਾਇਆ। ਕਹਿਣ ਲੱਗੇ ਲਾਹੌੜਾ ਤਿਲ ਹੋਏ ਜੰਮਿਆ। ਲਾਹੌੜਾ ਦਾ ਅਰਥ ਹੈ ਨਿੱਕਾ ਭਾਵ ਛੋਟਾ ਜਿਹਾ। ਲਾਹੌੜਾ ਤਿਲ ਹੋਏ ਜੰਮਿਆ, ਕਹਿੰਦੇ ਨਿੱਕਾ ਜਿਹਾ ਤਿਲ ਹੋ ਕੇ ਧਰਤੀ ਦੇ ਵਿੱਚੋਂ ਉਤਪਤ ਹੋਇਆ, ਜੰਮਿਆ, ਬੂਟਾ ਬਣਿਆ ਉਹਦਾ। ਨੀਚੋਂ ਨੀਚ ਨਾ ਆਪ ਗਣਾਇਆ, ਨੀਵੇਂ ਤੋਂ ਵੀ ਨੀਵਾਂ ਹੋ ਕੇ ਆਪਣੇ ਆਪ ਨੂੰ ਉਹਨੇ ਕੁਝ ਵੀ ਜਣਾਇਆ ਨਹੀਂ ਹੈ, ਆਪਣੇ ਆਪ ਨੂੰ ਗਣਾਇਆ ਨਹੀਂ ਹੈ, ਵੱਡਾ ਨਹੀਂ ਅਖਵਾਇਆ। ਫਿਰ ਕਹਿੰਦੇ ਫੁੱਲਾਂ ਸੰਗਤ ਵਸਿਆ, ਹੋਏ ਨਿਰਗੰਧ ਸੁਗੰਧ ਸੁਹਾਇਆ। ਫੁੱਲਾਂ ਦੀ ਸੰਗਤ ਵਿੱਚ ਜਦ ਇਸ ਨਿਰਵਾਸ਼ ਨੇ ਵਾਸ ਕੀਤਾ, ਰੰਗੀ ਵਾਸ਼ਨਾ ਨਾਲ ਸ਼ੋਭਿਆ ਹੈ, ਉਹਦੇ ਜਿਹੜੇ ਫੁੱਲ ਆ ਨਾ ਚਿੱਟੇ ਜਿਹੇ ਰੰਗ ਦੇ, ਉਹਨੂੰ ਫੁੱਲ ਲੱਗਦੇ ਆ ਇਹ ਤਿਲਾਂ ਦੇ ਬੂਟਿਆਂ ਨੂੰ ਵੀ। ਤੇ ਸਾਧ ਸੰਗਤ ਕਹਿੰਦੇ ਉਹ ਹੁਣ ਫੁੱਲ ਵੀ ਜਿਹੜੇ ਖਿੜੇ ਨਾ ਉਹ ਬਹੁਤ ਸੋਹਣੇ ਲੱਗਦੇ ਆ, ਚੰਗੇ ਲੱਗਦੇ ਆ, ਬੜਾ ਸੁੰਦਰ ਚੰਗੀ ਵਾਸ਼ਨਾ ਤੇ ਖੁਸ਼ਬੋ ਦੇ ਨਾਲ ਵੀ ਉਹ ਸੋਭਿਆ ਭਾਵ ਸੁਹਾਇਆ ਸੋਹਣਾ ਲੱਗਾ। ਕੋਲੂ ਪਾਏ ਪੀੜਾਇਆ, ਹੋਏ ਫੁਲੇਲ ਖੇਲ ਵਰਤਾਇਆ। ਕੀ ਹੋਇਆ ਜੀ, ਹੁਣ ਜਦੋਂ ਤਿਲ ਡੰਡੀਆਂ ਲੱਗ ਗਈਆਂ, ਡੋਡੀਆਂ ਲੱਗ ਗਈਆਂ ਉਹਨਾਂ ਬੂਟਿਆਂ ਨੂੰ, ਉਹਦੇ ਵਿੱਚ ਤਿਲ ਬਣ ਗਏ, ਪੱਕ ਗਏ, ਕਹਿੰਦੇ ਕੋਲੂ ਪਾਏ ਪੀੜਾਇਆ। ਉਹਨਾਂ ਤਿਲਾਂ ਨੂੰ ਕੀ ਕੀਤਾ ਫਿਰ, ਜਦ ਇਹ ਕੋਲੂ ਦੇ ਵਿਖੇ ਪੀੜਿਆ ਗਿਆ ਇਹ ਤਿਲ, ਤਾਂ ਫਲੇਲ ਬਣ ਕੇ ਚੰਗਾ ਕੌਤਕ ਦੱਸਿਆ ਉਹਨੇ। ਫਿਰ ਅਗਲੀਆਂ ਪੰਕਤੀਆਂ ਚ ਹੋਰ ਦੱਸ ਦਿਓ ਜੀ ਵਡਿਆਈ। ਪਤਤ ਪਵਿੱਤਰ ਚਲਿੱਤਰ ਕਰ, ਪਾਤਸ਼ਾਹ ਸਿਰ ਧਰ ਸੁਖ ਪਾਇਆ, ਪਾਪੀਆਂ ਨੂੰ ਪਵਿੱਤਰ ਕਰਨ ਹਾਰ। ਉਹ ਜਿਹੜਾ ਪਰਮੇਸ਼ਰ ਨਿਰੰਕਾਰ ਹੈ, ਕਹਿੰਦੇ ਅਜਿਹਾ ਕੌਤਕ ਉਹਨੇ ਵਰਤਾਇਆ ਕਿ ਪਾਤਸ਼ਾਹ ਨੇ ਉਸ ਫਲੇਲ ਨੂੰ ਸਿਰ ਪਰ ਮਲ ਕੇ ਸੁਖ ਪ੍ਰਾਪਤ ਕੀਤਾ, ਭਾਵ ਨਿਮਰਤਾ ਨੇ ਪਾਪੀ ਕਾਲੇ ਤਿਲ ਨੂੰ ਫਲੇਲ ਦੀ ਪਦਵੀ ਦੇ ਕੇ ਬਾਦਸ਼ਾਹ ਰਾਜੇ ਲੋਕਾਂ ਦੇ ਸਿਰਾਂ ਤੱਕ ਪਹੁੰਚਾ ਦਿੱਤਾ। ਉਹਨਾਂ ਨੇ ਉਹਦੇ ਵਿੱਚੋਂ ਵੀ ਸੁਗੰਧੀ ਲਈ ਖੁਸ਼ਬੋ ਵੰਡੀ। ਦੀਵੇ ਪਾਏ ਜਲਾਇਆ, ਕੁਲ ਦੀਪਕ ਜਗ ਬਿਰਧ ਸਦਾਇਆ। ਹੁਣ ਕੋਲੂ ਚ ਪਾ ਕੇ ਤੇਲ ਵੀ ਕੱਢਿਆ ਉਹਨਾਂ, ਕਹਿੰਦੇ ਦੀਵੇ ਚ ਪਾ ਕੇ ਜਦ ਉਹਨੂੰ ਸਾੜਿਆ ਤੇਲ ਨੂੰ, ਉਹਨੇ ਦੁਨੀਆਂ ਨੂੰ ਚਾਨਣ ਦਿੱਤਾ, ਪ੍ਰਕਾਸ਼ ਵੰਡਿਆ ਉਸਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਕੁਲ ਦੀਪਕ ਜਗ ਬਿਰਧ ਸਦਾਇਆ, ਉਹਨੇ ਆਪਣਾ ਬਿਰਧ ਆਪਣਾ ਸੁਭਾਅ ਸਦਾਇਆ ਕਿ ਮੈਂ ਸੜ ਕੇ ਵੀ ਚਾਨਣ ਦੇਣਾ। ਦੀਵੇ ਚ ਵੱਟੀ ਪਾਈ ਹੈ, ਜਦੋਂ ਤੇਲ ਪਾਇਆ, ਪਰ ਉਹ ਤੇਲ ਕਿੱਥੋਂ ਆਇਆ, ਉਹਨਾਂ ਨੂੰ ਪੀੜ ਕੇ ਕੋਲੂ ਦੇ ਵਿੱਚ ਪੀੜ ਕੇ ਕੱਢਿਆ ਨਾ। ਕਹਿਣ ਲੱਗੇ ਫਿਰ ਦੂਸਰਿਆਂ ਨੂੰ ਦੀਪਕ ਵਿੱਚ ਸੜ ਕੇ ਪ੍ਰਕਾਸ਼ ਦਿੰਦਾ, ਚਾਨਣ ਦਿੰਦਾ, ਆਪ ਸੜਦਾ ਦੂਸਰਿਆਂ ਨੂੰ ਪ੍ਰਕਾਸ਼ ਵੰਡਦਾ। ਹੁਣ ਜਿਹੜਾ ਦੀਵਾ ਜਗਾਇਆ ਸੀ, ਤੇਲ ਦਾ ਜਗਾਇਆ ਨਾ ਦੀਵਾ, ਤੇ ਉਸ ਦੀਵੇ ਦੇ ਉੱਤੇ ਕਿਹੜੇ ਕੋਈ ਬਰਤਨ ਕੌਲੀ ਬੂਧੀ ਮਾਰਦੀ ਹੈ ਨਾ, ਤੇ ਜਿਹੜੀ ਕਾਲ ਖੰਦਰਵਾਰ ਲੱਗ ਜਾਂਦੀ ਨਾ ਜਗ ਦੇ ਦੀਵੇ ਦੇ ਉੱਪਰੋਂ ਉਹਦੀ ਲਾਟ ਦੇ ਨਾਲ, ਉਹਦੇ ਤੋਂ ਲੋਕ ਸੁਰਮਾ ਬਣਾਉਂਦੇ ਸੀਗੇ, ਉਹਨੂੰ ਰਗੜ ਕੇ ਲਾਹ ਲੈਂਦੇ ਸੀ। ਭਾਈ ਗੁਰਦਾਸ ਜੀ ਕਹਿੰਦੇ ਵੇਖੋ ਉਸ ਤੇਲ ਦਾ ਹੋਰ ਕੀ ਕੌਤਕ ਆ। ਕੱਜਲ ਹੋਵਾ ਦੀਵਿਓ ਅੱਖੀ ਅੰਦਰ ਜਾਏ ਸਮਾਇਆ, ਉਸ ਦੀਵੇ ਤੋਂ ਕੱਜਲ ਬਣਿਆ ਤੇ ਕੱਜਲ ਬਣ ਕੇ ਕਿਸੇ ਦੀਆਂ ਅੱਖਾਂ ਚ ਪਿਆ ਤੇ ਉਸਨੂੰ ਅੱਖਾਂ ਚ ਮਿਲ ਕੇ ਸੁੰਦਰਤਾ ਦਿੱਤੀ ਉਹਨੇ। ਬਾਲਾ ਹੋਏ ਨਾ ਵੱਡਾ ਕਹਾਇਆ, ਭਾਵ ਵੱਡਾ ਹੋ ਕੇ ਵੀ ਉਹਨੇ ਆਪਣੇ ਆਪ ਨੂੰ ਵੱਡਾ ਨਹੀਂ ਕਹਾਇਆ, ਵੱਡਾ ਹੋ ਕੇ ਵੀ ਭਾਵ ਇੰਨੇ ਪਰਉਪਕਾਰ ਕਰਕੇ ਵੀ ਉਹਨੇ ਆਪਣੇ ਆਪ ਨੂੰ ਵੱਡਾ ਨਹੀਂ ਕਹਾਇਆ। ਇਹਦੇ ਵਿੱਚ ਇੱਕ ਬਚਨ ਆਇਆ ਸੀਗਾ, ਉਹਦਾ ਅਰਥ ਫਿਰ ਕਰਦੇ ਹਾਂ। ਫਲੇਲ ਸ਼ਬਦ ਹੈ, ਫਲੇਲ ਬਣਿਆ ਤੇ ਲੋਕਾਂ ਰਾਜਿਆਂ ਬਾਦਸ਼ਾਹਾਂ ਨੇ ਆਪਣੇ ਤਨ ਦੇ ਉੱਤੇ ਮਲਿਆ। ਕਹਿੰਦੇ ਲੋਕ ਤਿਲ ਨੂੰ ਸ਼ੁੱਧ ਕਰਕੇ ਨਾ ਜੀ, ਤੇ ਫੁੱਲਾਂ ਦੇ ਵਿੱਚ ਕਈ ਕਈ ਦਿਨ ਤਿਲਾਂ ਨੂੰ ਰੱਖ ਕੇ ਉਹਨੂੰ ਪੀੜ ਕੇ ਉਹਦਾ ਫਲੇਲ ਅਤਰ ਵੀ ਬਣਾਉਂਦੇ ਉਹਦਾ। ਧਿਆਨ ਰੱਖਣਾ। ਜਿਹੜੇ ਪਿਛਲੇ ਬਚਨ ਆਏ ਸੀ ਨਾ, ਉੱਥੇ ਭਾਵੇਂ ਬਹੁਤਾ ਵਿਸਥਾਰ ਦਾਸ ਨੇ ਨਹੀਂ ਕੀਤਾ, ਜਿਹੜੀ ਤੀਸਰੀ ਪੰਕਤੀ ਸੀਗੀ ਨਾ, ਤੁਕ ਕੋਲੂ ਪਾਏ ਪੀੜਾਇਆ ਹੋਏ ਫਲੇਲ ਖੇਲ ਵਰਤਾਇਆ। ਸਤ ਸਿੰਘ ਤੋਂ ਉਹਦਾ ਭਾਵ ਇਹ ਸੀਗਾ, ਜਿਹੜੇ ਤਿਲ ਆ ਨਾ, ਉਹਨਾਂ ਨੂੰ ਕਈ ਐਸੇ ਲੋਕ ਆ ਜਿਹੜੇ ਬੜਾ ਬੜਾ ਲੰਮਾ ਚਿਹਰ ਉਹਨਾਂ ਨੂੰ ਫੁੱਲਾਂ ਦੇ ਵਿੱਚ ਰੱਖ ਸਕਦੇ, ਜਿਹੜੇ ਫੁੱਲ ਦੀ ਸੁਗੰਧੀ ਉਹਦੇ ਚੋਂ ਲੈਣੀ ਹੈ, ਤੇ ਉਹਨੂੰ ਉੱਥੇ ਰੱਖ ਕੇ ਫਿਰ ਉਹਨਾਂ ਤਿਲਾਂ ਦੇ ਵਿੱਚੋਂ ਵੀ ਉਹੋ ਜਿਹੀ ਸੁਗੰਧੀ ਆਉਣ ਲੱਗ ਪੈਂਦੀ। ਫਿਰ ਉਹਨਾਂ ਨੂੰ ਪੀੜਦੇ ਨੇ, ਉਹਦਾ ਬੜੀ ਵਧੀਆ ਫਲੇਲ ਉਹਦਾ ਅਤਰ ਬਣਾਉਂਦੇ ਆ, ਤੇ ਲੋਕ ਉਹਨੂੰ ਆਪਣੇ ਤਨ ਦੇ ਉੱਤੇ ਲਾਉਂਦੇ, ਉਹ ਫਿਰ ਸੁਗੰਧੀ ਤੇ ਖੁਸ਼ਬੂ ਦਿੰਦਾ ਹੈ। ਤੱਤ ਦੀ ਗੱਲ, ਜਿਹੜੀ ਮੁੱਖ ਦੀ ਗੱਲ ਇਹ ਹੈ ਕਿ ਇੰਨੇ ਪਰਉਪਕਾਰ ਕਰਕੇ ਵੀ, ਏਡੀਆਂ ਉੱਚੀ ਪਦਵੀ ਪ੍ਰਾਪਤ ਕਰਕੇ ਵੀ, ਉਹ ਦੂਸਰਿਆਂ ਦੇ ਕੰਮ ਆ ਕੇ ਵੀ ਤਿਲ ਹੀ ਕਹਾਇਆ, ਭਾਵ ਛੋਟਾ ਹੀ ਕਹਾਇਆ। ਅੱਜ ਕਿਸੇ ਛੋਟੇ ਦੀ ਦਲੀਲ ਦੇਣੀ ਹੋਵੇ ਨਾ, ਨਿੱਕੇ ਚੀਜ਼ ਦੀ ਕਿਸੇ ਦੀ ਦਲੀਲ ਦੇਣੀ ਹੋਵੇ, ਤੇ ਉਹਨੂੰ ਤਿਲ ਨਾਲ ਦਲੀਲ ਦਿੰਦੇ, ਆਹ ਤੇ ਕੰਮ ਤਿਲ ਮੱਤ ਰਿਹਾ, ਆਹ ਜਿਹੜੀ ਗੱਲ ਇਹ ਤੇ ਤਿਲ ਮੱਤ ਰਿਹਾ। ਮਤਲਬ ਕਹਿੰਦੇ ਉੱਥੇ ਇੰਨੀ ਭੀੜ ਸੀ, ਇੰਨਾ ਰਸ਼ ਸੀ, ਉੱਥੇ ਤੇ ਤਿਲ ਮਾਰਿਆਂ ਭੁੰਜੇ ਨਹੀਂ ਸੀ ਡਿੱਗਦਾ, ਧਰਤੀ ਤੇ ਨਹੀਂ ਸੀ ਡਿੱਗਦਾ, ਇਹਦਾ ਮਤਲਬ ਤਿਲ ਬੜਾ ਛੋਟਾ ਜਿਹਾ। ਇਸ ਲਈ ਛੋਟਾ ਹੋ ਕੇ ਵੀ ਉਹਨੇ ਇੰਨੇ ਪਰਉਪਕਾਰ ਕੀਤੇ, ਤੇ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਨੂੰ ਵੀ ਸੰਸਾਰ ਜਗਤ ਵਿੱਚ ਉਹਨੇ ਇਹ ਨਹੀਂ ਆਖਿਆ ਮੈਂ ਬੜਾ ਵੱਡਾ ਹਾਂ, ਭਾਵ ਉਹਦੇ ਪਰਉਪਕਾਰ ਹੀ ਪਰਉਪਕਾਰ ਨੇ। ਇਸ ਲਈ ਭਾਈ ਕਿਤਨੇ ਵੀ ਸੰਸਾਰ ਜਗਤ ਵਿੱਚ ਆਪਾਂ ਵੱਡੇ ਤੇ ਮਹਾਨ ਵੀ ਕਿਉਂ ਨਾ ਬਣ ਜਾਈਏ, ਪਰ ਤਿਲ ਵਰਗੀ ਨਿਮਰਤਾ ਆਪਣੇ ਜੀਵਨ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਜ਼ਰੂਰ ਰੱਖੀਏ, ਭਾਵ ਉੱਚੇ ਹੋ ਕੇ ਵੀ ਨੀਵੇਂ ਹੀ ਬਣਨ ਦੀ ਕੋਸ਼ਿਸ਼ ਕਰੀਏ, ਬਣਨ ਦੀ ਮਤਲਬ ਨੀਵੇਂ ਸਦਵਾਉਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਹੰਕਾਰ ਹੋਮੇ ਸਾਡੇ ਜੀਵਨ ਵਿੱਚ ਨਾ ਆਵੇ। ਬਾਲਾ ਹੋਏ ਨਾ ਵੱਡਾ ਕਹਾਇਆ, ਵੱਡਾ ਹੋ ਕੇ ਵੀ ਆਪਣੇ ਆਪ ਨੂੰ ਉਹਨੇ ਨੀਵਾਂ ਹੀ ਸਦਵਾਇਆ ਹੈ। ਵਾਰ ਚੌਥੀ ਦੀ ਦਸਵੀਂ ਪੌੜੀ ਵਿੱਚ ਫਿਰ ਹੋਰ ਦਲੀਲਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ। ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਟੀਂਡੇ ਹੱਸ ਹੱਸ ਆਪ ਖੜਾਇਆ, ਦੋਹ ਮਿਲ ਵੇਲਣ ਵੇਲਿਆ ਲੂ ਲੂ ਕਰ ਕਰ ਤੁੰਬ ਤੁੰਬਾਇਆ, ਪਿੰਜਣ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਤਾਇਆ, ਤਨ ਵੋਣ ਖੁੰਭ ਚੜਾਏ ਕੈ ਦੇ ਦੇ ਦੁੱਖ ਦੁੱਖ ਧੁਆਏ ਰੰਗਾਇਆ, ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਿਵਾਇਆ, ਲੱਜਣ ਕੱਜਣ ਹੋਏ ਕਜਾਇਆ, ਲੱਜਣ ਕੱਜਣ ਹੋਏ ਕਜਾਇਆ। ਜਿਸ ਇਨਸਾਨ ਨੇ ਜੀਵਨ ਵਿੱਚ ਕੋਈ ਸਿੱਖਿਆ ਲੈਣੀ, ਉਹ ਤੇ ਵੜੇਵੇਂ ਵੱਲ ਵੇਖ ਕੇ ਵੀ ਲੈ ਲੈਂਦਾ, ਵੜੇਵਾਂ ਜਿਸ ਤੋਂ ਕਪਾਹ ਉੱਗਦੀ ਹੈ। ਭਾਈ ਗੁਰਦਾਸ ਜੀ ਉਹਦੀ ਦਲੀਲ ਦੇ ਰਹੇ ਵੜੇਵੇਂ ਦੀ, ਜਿਸ ਤੋਂ ਕਪਾਹ ਉੱਗਦੀ ਸੂਤ ਬਣਦਾ, ਹੁਣ ਸਾਰਾ ਉਹਦਾ ਵਿਸਥਾਰ ਕਰਦੇ ਨੇ। ਕਹਿੰਦੇ ਸੱਜਣਾ ਕਦੇ ਵੜੇਵੇਂ ਵੱਲ ਵੇਖ, ਵੜੇਵਾਂ ਧਰਤੀ ਚ ਪਿਆ, ਖੇ ਨਾਲ ਮਿਲ ਗਿਆ, ਮਿੱਟੀ ਨਾਲ ਮਿਲ ਗਿਆ, ਉਹਦੇ ਤੋਂ ਕਪਾਹ ਉੱਗੀ, ਨਰਮਾ ਉੱਗਿਆ। ਕਹਿਣ ਲੱਗੇ ਫਿਰ ਉਹਨਾਂ ਬੂਟਿਆਂ ਨਾਲੋਂ ਕਪਾਹ ਤੋੜੀ, ਉਹ ਜਿਹੜੇ ਰੂੰ ਦੇ ਫੰਬੇ ਸੀ ਉਹ ਲਾਏ, ਲਾ ਕੇ ਫਿਰ ਵੇਲਣਿਆਂ ਦੇ ਵਿੱਚ ਦੀ ਉਹਨੂੰ ਕੱਢਿਆ, ਪਿੰਜਿਆ, ਕੱਤਿਆ, ਵੜੇਵੇਂ ਵੱਖਰੇ ਹੋ ਗਏ, ਰੂੰ ਵੱਖਰਾ ਹੋ ਗਿਆ। ਫਿਰ ਉਹ ਕਈ ਮਸ਼ੀਨਾਂ ਦੇ ਵਿੱਚੋਂ ਦੀ ਨਿਕਲਿਆ, ਕਈ ਥਾਵਾਂ ਤੇ ਉਹ ਕੱਤਿਆ ਗਿਆ, ਸੂਤ ਬਣਿਆ। ਫਿਰ ਉਹ ਸੂਤ ਸੀਗਾ ਜਿਹੜਾ, ਉਹਨੂੰ ਸਾਧ ਸੰਗਤ ਕੀ ਕੀਤਾ, ਖੁੰਭ ਚੜਾਇਆ, ਤਣਿਆ, ਬੁਣਿਆ, ਉਹਨੂੰ ਖੁੰਭ ਤੇ ਚਾੜਿਆ, ਬੜੇ ਉਹਨੇ ਸੇਕ ਝੱਲੇ, ਪਾਣੀ ਆਦਿਕ ਦੇ ਵਿੱਚ ਉਬਾਲਿਆ ਗਿਆ। ਫਿਰ ਉਹ ਜਿਹੜਾ ਸੂਤ ਸੀ ਉਹਦੇ ਤੋਂ ਕੱਪੜਾ ਬਣਿਆ ਮਸ਼ੀਨਾਂ ਚ ਪੈ ਕੇ, ਫਿਰ ਉਹ ਕੱਪੜਾ ਬਣ ਕੇ ਕੈਂਚੀ ਨਾਲ ਕੱਟਿਆ ਗਿਆ, ਫਿਰ ਕੱਟਣ ਤੋਂ ਬਾਅਦ ਉਹ ਸੀਤਾ ਗਿਆ, ਸੂਈ ਧਾਗੇ ਦੇ ਵਿੱਚ ਛੇਕ ਕਰਾਏ ਉਹਨੇ ਸੂਈ ਧਾਗੇ ਨਾਲ, ਫਿਰ ਕਿਸੇ ਦੇ ਤਨ ਦਾ ਪਰਦਾ ਕੱਜਿਆ ਉਹਨੇ। ਸਿੱਖੀ ਕਮਾਉਣੀ ਏਦਾਂ ਵਾ, ਕਦੇ ਕਦੇ ਮਿਹਨਤ ਮਸ਼ਕਤ ਤੇ ਘਾਲਣਾ ਤੇ ਦੁੱਖ ਵੀ ਝੱਲਣੇ ਪੈਂਦੇ। ਵੜੇਵੇਂ ਵੱਲ ਵੇਖ, ਕਿਸੇ ਦਾ ਪਰਦਾ ਕੱਜਦਾ, ਪਰ ਕਿੱਥੋਂ ਤੁਰਿਆ ਸੀ? ਆਓ ਬਚਨ ਸਾਂਝੇ ਕਰੀਏ। ਕਹਿੰਦੇ ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਜੱਗ ਵਿੱਚ ਵੜੇਵੇਂ ਨੇ ਕੀ ਹੋਇਆ, ਬੀਜਿਆ ਗਿਆ, ਜੱਗ ਵਿੱਚ ਵੜੇਵਾਂ ਹੋ ਕੇ ਬੀਜਿਆ ਗਿਆ ਧਰਤੀ ਵਿੱਚ, ਆਪਣੇ ਆਪ ਨੂੰ ਉਹਨੇ ਖੇ ਨਾਲ ਰਲਾ ਦਿੱਤਾ, ਭਾਵ ਉਸ ਵੜੇਵੇਂ ਦਾ ਜਿਹੜਾ ਆਪਣਾ ਆਪਾ ਸੀ ਉਹ ਮਿੱਟੀ ਵਿੱਚ ਮਿਲ ਗਿਆ ਜਦੋਂ ਬੀਜਿਆ ਬੀਜ। ਬੂਟੀ ਹੋਏ ਕਪਾਹ ਦੀ, ਟੀਂਡੇ ਹੱਸ ਹੱਸ ਆਪ ਖੜਾਇਆ। ਕਹਿੰਦੇ ਇਸ ਨਿਮਰਤਾ ਨਾਲ ਕਪਾਹ ਦੀ ਬੂਟੀ ਹੋਈ, ਬੜੇ ਵੱਡੇ ਬੂਟੇ ਹੋ ਕੇ ਖਲੋਤੇ ਕਪਾਹ ਦੇ, ਉਸ ਵੜੇਵੇਂ ਤੋਂ ਜਿਸ ਨਾਲ ਟੀਂਡੇ ਲੱਗੇ, ਛੋਟੇ ਛੋਟੇ ਉਹਨੂੰ ਟੀਂਡੇ ਲੱਗਦੇ ਆ ਕਪਾਹ ਦੇ ਬੂਟਿਆਂ ਨੂੰ, ਉਹਨਾਂ ਦੇ ਵਿੱਚ ਫਿਰ ਕਪਾਹ ਬਣਦੀ ਹੈ। ਜਦੋਂ ਪੱਕਦੀ ਹੈ ਫਿਰ ਉਹ ਟੀਂਡੇ ਜੇ ਪਾੜ ਜਾਂਦੇ ਆ, ਉਹਦੇ ਤੋਂ ਫਿਰ ਕਪਾਹ ਜਿਹੜੀ ਉਹ ਚੁਣੀ ਜਾਂਦੀ ਹੈ। ਕਹਿੰਦੇ ਕਪਾਹ ਦੀ ਬੂਟੇ ਹੋਏ, ਉਹਦੇ ਨਾਲ ਉਹ ਟੀਂਡੇ ਲੱਗੇ, ਹੱਸ ਹੱਸ ਕੇ ਉਹਨਾਂ ਟੀਂਡਿਆਂ ਨੇ ਆਪਣੇ ਆਪ ਨੂੰ ਪ੍ਰਫੁੱਲਤ ਕੀਤਾ, ਖਿੜ ਗਏ। ਉਹਦੇ ਤੋਂ ਬਾਅਦ ਕਹਿੰਦੇ ਦੋਹੋਂ ਮਿਲ ਵੇਲਣ ਵੇਲਿਆ, ਲੂਣ ਨੂੰ ਕਰ ਕਰ ਤੁੰਬ ਤੁੰਬਾਇਆ। ਕਹਿੰਦੇ ਉਹਦੇ ਤੋਂ ਬਾਅਦ ਉਹ ਕਪਾਹ ਜਦੋਂ ਉਹਨਾਂ ਬੂਟਿਆਂ ਨਾਲੋਂ ਲਾਈ, ਫਿਰ ਉਹਨੂੰ ਵੇਲਣਿਆਂ ਦੇ ਵਿੱਚ ਵੇਲਿਆ ਗਿਆ। ਦੋਹੋਂ ਵੇਲਣਿਆਂ ਵਿੱਚ ਭਾਵ ਆਪਸ ਦੇ ਵਿੱਚ, ਇੱਕ ਥੱਲੇ ਇੱਕ ਉੱਤੇ, ਜਿਹੜੇ ਵੇਲਣੇ ਉਹ ਆਪਾਂ ਵੇਖੇ ਹੋਣਗੇ, ਉਹਦੇ ਵਿੱਚ ਫਿਰ ਉਹ ਜਿਹੜੀ ਕਪਾਹ ਆ ਉਹਨੂੰ ਦਿੰਦੇ ਆ। ਕਹਿੰਦੇ ਉੱਥੇ ਹੁਣ ਉਹ ਦੋ ਵੇਲਣਿਆਂ ਵਿੱਚ ਵੇਲਿਆ ਗਿਆ ਤੇ ਵਾਲ ਵਾਲ ਕਰਕੇ, ਵਾਲ ਵਾਲ ਕਰਕੇ ਉਹ ਤੁੰਬਿਆ ਗਿਆ, ਐਨ ਨਿੱਕਾ ਨਿੱਕਾ ਹੋ ਗਿਆ ਉਹ ਜਿਹੜਾ ਰੂਹ ਸੀਗਾ, ਇੱਕ ਪਾਸੇ ਵਡੇਵੇਂ ਦੂਜੇ ਪਾਸੇ ਰੂਹ ਚਲਾ ਗਿਆ। ਉਹਦੇ ਤੋਂ ਬਾਅਦ ਜੀ ਕਹਿੰਦੇ ਪਿੰਜਣ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਤਾਇਆ। ਫਿਰ ਪੇਂਜੇ ਨੇ ਉਹਨੂੰ ਪਿੰਜਿਆ, ਕਹਿੰਦੇ ਰੂਹ ਪਜਾਉਣਾ ਸੀ। ਕਹਿੰਦੇ ਪੇਂਜੇ ਦੇ ਵਿੱਚ, ਮਸ਼ੀਨਾਂ ਦੇ ਵਿੱਚ ਉਹਨੂੰ ਪਿੰਜ ਪਿੰਜ ਕੇ ਉਡਾਇਆ ਗਿਆ। ਤੇ ਔਰਤਾਂ ਨੇ, ਤਰੀਮਤਾਂ ਨੇ ਜਿਹੜੇ ਕੰਮ ਕਰਦੇ ਉਹਨਾਂ ਦਾ, ਕਹਿੰਦੇ ਗੋੜੇ ਕੀਤੇ ਉਹਦੇ, ਭਾਵ ਉਹਨੂੰ ਸੂਤ ਜਿਹੜਾ ਬਣਿਆ ਨਾ, ਕਹਿਣ ਲੱਗੇ ਹੁਣ ਉਹਨੂੰ ਕੱਤਿਆ ਗਿਆ, ਉਹਦੇ ਗੋੜੇ ਬਣਾਏ, ਭਾਵ ਉਹਨੂੰ ਲਵੇਟਿਆ ਗਿਆ ਕਿਸੇ ਨਾ ਕਿਸੇ ਚੀਜ਼ ਦੇ ਉੱਤੇ। ਫਿਰ ਅਰਥ ਸਪਸ਼ਟ ਕਰਦੇ ਹਨ, ਪਿੰਜਣ ਪਿੰਜ ਉਡਾਇਆ, ਕਰ ਕਰ ਗੌੜੀ ਸੂਤ ਕਤਾਇਆ। ਕਹਿੰਦੇ ਪੇਂਜੇ ਨੇ ਪਿੰਜ ਪਿੰਜ ਕੇ ਉਹਨੂੰ ਉਡਾਇਆ ਔਰਤਾਂ ਨੇ, ਫਿਰ ਉਸ ਰੂਹ ਤੋਂ ਸੂਤ ਕੱਤਿਆ। ਤੇ ਉਹ ਜਿਹੜੇ ਸੂਤ ਆ, ਉਹ ਜਿਹੜੇ ਸੂਤ ਕੱਟ ਕੇ ਤੇ ਜਿਹੜੀਆਂ ਛੱਲੀਆਂ ਜਿਹੀਆਂ ਬਣਾ ਲੈਂਦੇ ਨਾ, ਲਵੇਟ ਲੈਂਦੇ ਆ, ਉਹਨੂੰ ਗੋੜੇ ਕਹਿੰਦੇ। ਕਹਿੰਦੇ ਕਿੰਨੇ ਗੋੜੇ ਕੱਟ ਲਏ, ਭਾਵ ਕਿੰਨਾ ਸੂਤ ਕੱਟ ਲਿਆ, ਕਿੰਨੇ ਪੀਸ ਬਣਾ ਲਏ, ਛੱਲੀਆਂ ਕਿੰਨੀਆਂ ਬਣਾ ਲਈਆਂ ਸੂਤ ਦੀਆਂ। ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਹੁਣ ਲਵੇਟਿਆ ਗਿਆ। ਉਹਦੇ ਤੋਂ ਬਾਅਦ ਤਾਣ ਵੋਣ ਖੁੰਬ ਚੜਾਏ ਕਹਿ, ਦੇ ਦੇ ਦੁੱਖ ਧੁਆਏ ਰੰਗਾਇਆ। ਫਿਰ ਉਣ ਕੇ ਤਣ ਕੇ ਖੁੰਬ ਚੜਾਇਆ ਉਹਨੇ, ਉਹਨੂੰ ਰੰਗ ਚਾੜੇ ਗਏ। ਫਿਰ ਉਹਨੂੰ ਕਿਸੇ ਨੂੰ ਨੀਲੇ ਰੰਗ ਦਾ, ਕਿਸੇ ਨੂੰ ਹਰੇ ਰੰਗ ਦਾ, ਕਿਸੇ ਨੂੰ ਪੀਲੇ ਰੰਗ ਦਾ, ਕਿਸੇ ਨੂੰ ਕਾਲੇ ਰੰਗ ਦਾ, ਜੋ ਜੋ ਉਹਦੇ ਤੋਂ ਕੱਪੜਾ ਬਣਾਉਣਾ ਹੈ। ਕਹਿੰਦੇ ਹੁਣ ਉਹਨੂੰ ਖੁੰਬ ਵੀ ਚੜਾਇਆ ਗਿਆ, ਪਾਣੀ ਵਿੱਚ ਪਾ ਪਾ ਕੇ ਉਬਾਲ ਉਬਾਲ ਕੇ ਉਹਨੂੰ ਰਿੰਨਿਆ ਵੀ ਗਿਆ, ਅੱਗ ਦੇ ਉਬਾਲੇ ਵੀ ਸਹੇ, ਦੁੱਖ ਦੇ ਦੇ ਕੇ ਧੁਆਇਆ, ਧੁਆ ਕੇ ਭਾਈ ਗੁਰਦਾਸ ਕਹਿੰਦੇ ਉਹਨੂੰ ਰੰਗਾਇਆ। ਉਹਦੇ ਤੋਂ ਬਾਅਦ ਹੁਣ ਮਸ਼ੀਨਾਂ ਵਿੱਚ ਦੀ ਲੰਘਿਆ ਤੇ ਕੱਪੜਾ ਬਣ ਗਿਆ। ਹੁਣ ਕਹਿੰਦੇ ਹੁਣ ਇਹ ਕਾਟਨ ਆ, ਇਹ ਪਾਪਲੀਨ ਆ, ਇਹ ਆਹ ਕੱਪੜਾ, ਹੁਣ ਉਹ ਸਾਰੇ ਦਾ ਸਾਰਾ ਕੱਪੜਾ ਬਣ ਗਿਆ, ਕੱਤਿਆ ਗਿਆ ਮਸ਼ੀਨਾਂ ਦੇ ਵਿੱਚ ਦੀ ਕੱਢਿਆ ਗਿਆ, ਪਰ ਚੱਲਿਆ ਵੜੇਵੇਂ ਤੋਂ ਸੀ, ਹੁਣ ਬਣ ਗਿਆ ਕੱਪੜਾ। ਹੁਣ ਕਿਸੇ ਦੇ ਤਨ ਦਾ, ਕਿਸੇ ਦੇ ਸਰੀਰ ਦਾ ਇਹਨੇ ਪੜਦਾ ਕੱਢਣਾ, ਤੇ ਕੀ ਕੀਤਾ ਹੁਣ ਕਿਸੇ ਦਰਜੀ ਕੋਲ ਲੈ ਗਏ, ਟੇਲਰ ਕੋਲ ਲੈ ਗਏ, ਉਹਨੇ ਕੀ ਕੀਤਾ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਿਵਾਇਆ। ਕਹਿੰਦੇ ਕੈਂਚੀ ਦੇ ਨਾਲ ਉਹਨੂੰ ਕੱਟਿਆ, ਵੱਖ ਵੱਖ ਨਾਪ ਦਾ ਜੋ ਬਣਾਉਣਾ, ਕੋਈ ਕਿਸੇ ਕੱਦ ਦਾ, ਕੋਈ ਕਿਸੇ ਕੱਦ ਦਾ, ਕਿਸੇ ਦਾ ਕਿੰਨਾ ਨਾਪ ਆ, ਕਿਸੇ ਦਾ ਕਿੰਨਾ ਨਾਪ ਆ, ਜਿਹੜੇ ਉਹਦੇ ਕੱਪੜੇ ਬਣਾਉਣੇ ਨੇ। ਕਹਿੰਦੇ ਕੈਂਚੀ ਨੇ ਕੱਟਿਆ, ਕੱਟ ਕੱਟ ਕੇ ਫਿਰ ਸੂਈ ਤੇ ਧਾਗੇ ਨੇ ਉਹਦੀਆਂ ਕਾਤਰਾਂ ਜਿਹੜੀਆਂ ਸੀ ਉਹ ਜੋੜੀਆਂ ਤੇ ਸੀਤੀਆਂ, ਭਾਵ ਕੈਂਚੀ ਦਾ ਦੁੱਖ ਵੀ ਸਹਿਆ। ਉਹਦੇ ਤੋਂ ਬਾਅਦ ਸੂਈ ਧਾਗੇ ਦੇ ਵਿੱਚ ਵੀ ਹੁਣ ਉਹ ਪਰੋਇਆ ਗਿਆ, ਸੂਈ ਧਾਗੇ ਦੀਆਂ ਕਾਤਰਾਂ ਵੀ ਜੋੜੀਆਂ ਗਈਆਂ। ਉਹਦੇ ਤੋਂ ਬਾਅਦ ਅਖੀਰ ਤੱਤ ਕੀ ਨਿਕਲਿਆ ਜੀ, ਕਹਿੰਦੇ ਲੱਜਣ ਕੱਜਣ ਹੋਏ ਕਜਾਇਆ, ਇੰਨੀ ਨਿਮਰਤਾ ਧਾਰਨ ਕਰਕੇ ਤੇ ਇੰਨੇ ਦੁੱਖ ਸਹਿ ਕੇ ਉਸ ਕੱਪੜੇ ਨੇ ਕਿਸੇ ਦਾ ਕੱਜਣ ਕੱਜਿਆ, ਕਿਸੇ ਦਾ ਪੜਦਾ ਕੱਜਿਆ। ਕਹਿੰਦੇ ਕੱਪੜੇ ਨੇ ਕੱਜਣ ਵਾਲਾ ਹੋ ਕੇ ਲੋਕਾਂ ਨੂੰ ਕੱਜ ਦਿੱਤਾ, ਭਾਵ ਲੋਕਾਂ ਦੇ ਤਨ ਜਿਹੜੇ ਸੀ ਉਹਨੇ ਢੱਕੇ। ਲੱਜਣ ਕੱਜਣ ਹੋਏ ਕਜਾਇਆ, ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜਾ ਕੱਪੜਾ ਵਾ ਕਿੱਥੋਂ ਤੁਰਿਆ ਸੀ, ਇੱਕ ਵਡੇਵੇਂ ਤੋਂ, ਕਿਵੇਂ ਉਹ ਕਪਾਹ ਬਣੀ ਤੇ ਕਿਵੇਂ ਉਹ ਰੂਹ ਬਣਿਆ। ਜਿਹੜੇ ਸੰਤ ਸਾਧੂ ਲੋਕ ਆ ਉਹ ਇਸ ਤਰ੍ਹਾਂ ਵਡੇਵੇਂ ਵਾਂਗੂ ਨਿਮਰਤਾ ਧਾਰ ਕੇ ਨਾਨਾ ਪ੍ਰਕਾਰ ਦੀਆਂ ਵਿਪਤਾ ਵੀ ਸਹਾਰ ਕੇ ਤੇ ਦੁੱਖ ਵੀ ਸਹਾਰ ਕੇ ਦੂਜਿਆਂ ਦਾ ਪੜਦਾ ਹੀ ਕੱਜਦੇ ਆ। ਆਪ ਕਦੇ ਕਦੇ ਜ਼ਿੰਦਗੀ ਵਿੱਚ ਦੁੱਖ ਸਹਿ ਲੈਂਦੇ ਆ, ਪਰੰਤੂ ਸਾਧ ਸੰਗਤ ਦੁਨੀਆਂ ਦੇ ਉੱਤੇ, ਸੰਸਾਰ ਦੇ ਜੀਵਾਂ ਦੇ ਉੱਤੇ ਉਹ ਪਰਉਪਕਾਰ ਕਰਦੇ ਹਨ। ਇਹ ਪ੍ਰਭੂ ਦੇ ਪਿਆਰਿਆਂ ਦਾ ਐਸਾ ਸੁਭਾਅ ਹੈ, ਨਿਮਰਤਾ ਵਾਲਾ, ਜਿਸ ਤੋਂ ਪੜ੍ਹ ਕੇ ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਤੋਂ ਸਾਨੂੰ ਸਿੱਖੀ ਪ੍ਰਾਪਤ ਹੁੰਦੀ ਹੈ, ਨਾਮ ਸਿਮਰਨ ਦੀ ਕਮਾਈ ਕਰਨ ਵਾਲੇ ਅਸੀਂ ਬਣ ਕੇ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਾਂ।